दंडौत बंदन अनेक बार सर्व कला समरथ डोलन ते राखह प्रभु नानक दे कर हाथ पांज प्याले पांज पीर छठम पीर बैठा गुर पारी अर्जन काया पलट कै मूरत हर गोविंद सवारी चली पीड़ी सोडिया रूप दिखावन वारो वारी दल भंजन गुर सूरमा वड जोदा बहु पर उपकारी जुगो जुग अटल दसा पातशाहियां दी आत्मिक जोत साहिब श्री गुरु ग्रंथ साहिब जी दी पावन हजूरी विच सुभाए मान परम सत्कारयोग साध संगत जीओ वाहिगुरु जी का खालसा वाहिगुरु जी की फतेह। सर्वव्यापक अकाल पुरख वाहिगुरु की अपार बख्शिश दे सदका सतगुरां दी पावन हजूरी विच दुड़मल बैठ सतसंगत करन दा भागा भरिया समा सरबत वडभागी संगतां नूं प्राप्त हो रहा है। अज विशेष तौर पर संगतां सतगुरु श्री गुरु हरगोबिंद साहिब सच्चे पातशाह जी का शस्त्र धारण दिवस मना रही ने जिसनों के मीरी पीरी दिवस के नाम नाल भी जाणिया जाता है। पिछले दिनी सतगुरां श्री गुरु अर्जन देव साहिब महाराज जी की पावन पवित्र शहादत का दिहाड़ा संगतां ने मनाया। जेठ सदी चौथ संमत 1663 बिक्रमी 30 मई 1606 ईस्वी नूं लाहौर विखे तत्ती तवी ते बैठ के तत्ता रेता जिसम ते पवा के अकह और असह तसीहे कष्ट झलद्या होया पंचम पातशाह जी ने अदुत्ती शहादत प्राप्त कीती और कौम अंदर कुरबानी दे जज्बे दा मुढ़ बनिया। सतगुरु जी की पावन इस शहादत का असर जो लोक मना दे विच होया उस असर नूं सतगुरु श्री गुरु हरगोबिंद साहिब जी ने बाखूबी वरत्या। तत्ती तवी ते बैठ सतगुरु अर्जन देव महाराज जी ने जालम हकूमत नूं एक वंगार पाई सी, मेरी सदा को दबाना तो मुमकिन है मगर बदलते वक्त की रफ्तार कौन रोकेगा, फसीलो आतश अहन बुलंद ही सही मगर हयात की ललकार कौन रोकेगा, मेरे ख्यालों की परवाज रोकने वालों हरगोबिंद की तलवार कौन रोकेगा। शहादत होई सतगुरु महाराज जी की और जेड़े पांच सिख सतगुरां दी हजूरी विच उस वक्त हाजर ने भाई विधि चंद भाई जेठा भाई पुराणा भाई पैड़ा भाई लंगा इन्हां नूं सतगुरु महाराज जी ने यह सुनेहा दिता सी कि साहिबजादा हरगोबिंद जी नूं साडा यह सुनेहा देना कि जालम हुण केवल शांतमई दे नाल बाज नहीं आवेगा बल्कि जालम हकूमतां दे नाल करड़े हथीं सिझणा पवेगा, इसलिए शस्त्रधारी हो तख्त सजा दीवान सजाने और जुलम का टाकरा दृढ़ता दे नाल करना। सतगुरां दी शहादत उपरंत ये पंजे सिख जदों लाहौर तो अमृतसर साहिब पुजे 11 साल की उम्र मीरी पीरी दे मालक सतगुरु हरगोबिंद साहिब सच्चे पातशाह जी दी सरबत संगतां उड़ीक रही सन अमृतसर साहिब विखे के 10 दिन तो वधीक समा सतगुरु अर्जन देव जी नूं लाहौर गया हो गया है पर उत्थे की कुछ वापरिया है अजे कोई खबर नहीं आई। ਬੜੀ ਉਤਸੁਕਤਾ ਦੇ ਨਾਲ ਸੰਗਤਾਂ ਉਡੀਕ ਕਰਦੀਆਂ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਸ਼ਸ਼ੋਭਿਤ ਪੰਜੇ ਸਿੱਖ ਲਾਹੌਰ ਤੋਂ ਅੰਮ੍ਰਿਤਸਰ ਵਿਖੇ ਪਹੁੰਚੇ, ਜਿਨ੍ਹਾਂ ਨੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਰਦਨਾਕ ਸਾਕਾ ਆਪਣੀ ਅੱਖੀ ਤੱਕਿਆ ਹੈ। ਭਾਵੇਂ ਸਾਰੇ ਦੇ ਸਾਰੇ ਸਿੱਖ ਹੀ ਗਿਆਨਵਾਨ ਹਨ, ਆਤਮਿਕ ਗਿਆਨੀ ਬ੍ਰਹਮ ਗਿਆਨੀ ਹਨ, ਪਰ ਗੁਰਾਂ ਦਾ ਸੱਚਾ ਸੁੱਚਾ ਪ੍ਰੇਮ, ਅੱਖੀ ਤੱਕਿਆ ਹੋਇਆ ਦੁਖਦਾਈ ਸਾਕਾ ਔਰ ਸਤਿਗੁਰੂ ਜੀ ਦੇ ਸਰੀਰਕ ਵਿਛੋੜੇ ਦਾ ਮਨ ਦੇ ਅੰਦਰ ਅਕਹਿ ਦੁੱਖ, ਇਹਨਾਂ ਗੁਰਮੁਖਾਂ ਪਿਆਰਿਆਂ ਦੇ ਚਿਹਰਿਆਂ ਤੋਂ ਪ੍ਰਤੱਖ ਨਜ਼ਰੀ ਆਉਂਦਾ ਹੈ। ਪਹੁੰਚੇ ਹਨ ਗੁਰਦਰਬਾਰ ਅੰਦਰ, ਖਾਮੋਸ਼ ਹਨ, ਚਿਹਰੇ ਉਦਾਸ ਹਨ, ਹਿਰਦੇ ਦੀ ਪੀੜਾ ਸਾਫ ਚਿਹਰਿਆਂ ਤੋਂ ਪੜ੍ਹੀ ਜਾਂਦੀ ਹੈ। ਸੋ ਉਸ ਵਕਤ ਸਰਬੱਤ ਸੰਗਤ ਦੀਆਂ ਅੱਖਾਂ ਇਹਨਾਂ ਗੁਰਮੁਖਾਂ ਦੇ ਵੱਲੇ ਲੱਗੀਆਂ ਸਨ ਕਿ ਇਹ ਪਿਆਰੇ ਤਾਂ ਸਤਿਗੁਰਾਂ ਦੇ ਨਾਲ ਗਏ ਸਨ, ਇਕੱਲੇ ਹੀ ਪਰਤ ਆਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਨਾਲ ਨਹੀਂ, ਕੀ ਵਾਪਰੀ ਹੈ, ਕੀ ਕੁਝ ਹੋਇਆ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਰਤਾਂਤ ਪੁੱਛਿਆ ਸੀ, ਗੁਰਸਿੱਖ ਪਿਆਰਿਓ, ਪਿਤਾ ਸਤਿਗੁਰੂ ਜੀ ਨੂੰ ਕਿੱਥੇ ਛੱਡ ਆਏ, ਉਹ ਤੁਹਾਡੇ ਨਾਲ ਕਿਉਂ ਨਹੀਂ ਆਏ, ਸੁਣਾਓ ਕੀ ਬੀਤੀ। ਅੰਤਰਗਾਮੀ ਸਤਿਗੁਰੂ ਛੇਵੇਂ ਪਾਤਸ਼ਾਹ ਭਾਵੇਂ ਸਭ ਕੁਝ ਜਾਣਦੇ ਨੇ, ਪਰ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਦਾ ਸਾਕਾ ਸਾਰੀਆਂ ਸੰਗਤਾਂ ਨੂੰ ਸਰਵਣ ਕਰਾਉਣਾ ਹੈ ਔਰ ਮੁਰਦਿਆਂ ਦਿਲਾਂ ਦੇ ਵਿੱਚ ਜੋਸ਼ ਭਰਨਾ ਹੈ, ਇਸ ਲਈ ਅੰਤਰਜਾਮੀ ਸਭ ਕੁਝ ਜਾਣਨ ਹਾਰ ਸਤਿਗੁਰੂ ਜੀ ਅਣਜਾਣਾਂ ਦੀ ਤਰ੍ਹਾਂ ਗੁਰਸਿੱਖਾਂ ਪਾਸੋਂ ਪੁੱਛਦੇ ਨੇ ਕਿ ਪ੍ਰੇਮੀਓ ਕੀ ਗੱਲ ਹੈ, ਤੁਸੀਂ ਇੰਨੇ ਮੁਰਝਾਏ ਹੋਏ ਕਿਉਂ ਹੋ, ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਕਿਉਂ ਨਹੀਂ ਆਏ, ਕੀ ਭਾਣੇ ਵਾਪਰੇ ਨੇ। ਭਾਈ ਪੁਰਾਣਾ, ਭਾਈ ਵਿਧੀ ਚੰਦ, ਭਾਈ ਜੇਠਾ, ਗੁਰਸਿੱਖ ਪਿਆਰੇ ਲਫ਼ਜ਼ ਕਹਿਣਾ ਚਾਹੁੰਦੇ ਨੇ, ਪਰ ਦਿਲ ਦਾ ਗੱਚ ਭਰ ਭਰ ਆਉਂਦਾ ਹੈ, ਹਿਰਦੇ ਦਾ ਵੈਰਾਗ ਲਫ਼ਜ਼ਾਂ ਨੂੰ ਮੂੰਹ ਦੇ ਦਰਵਾਜ਼ੇ ਰਾਹੀਂ ਬਾਹਰ ਨਹੀਂ ਆਉਣ ਦਿੰਦਾ। ਅਖੀਰ ਸਤਿਗੁਰੂ ਜੀ ਦੇ ਬਖਸ਼ੇ ਬਲ ਦੁਆਰਾ ਭਾਈ ਜੇਠਾ ਜੀ ਹੋਰਾਂ ਨੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਸਾਰੀ ਵਾਰਤਾ ਸੁਣਾਈ ਕਿ ਹੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ, ਜ਼ਾਲਮ ਚੰਦੂ ਦੇ ਘਰ ਵਿਖੇ ਇਉਂ ਅਕਹਿ ਔਰ ਅਸਹਿ ਕਸ਼ਟ ਪੰਜ ਦਿਨ ਸਹਾਰਦਿਆਂ ਹੋਇਆਂ ਰਾਵੀ ਦਰਿਆ ਦੇ ਕਿਨਾਰੇ ਸਤਿਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ, ਸ਼ਹਾਦਤ ਦਾ ਜਾਮ ਪੀ ਗਏ। ਸਾਰੀ ਵਾਰਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਰਵਣ ਕਰਾਈ। ਹਜ਼ੂਰ ਨੇ ਪੁੱਛਿਆ, ਕੋਈ ਪਿਤਾ ਸਤਿਗੁਰਾਂ ਦੀ ਉਸ ਵਕਤ ਦੀ ਅਵਸਥਾ, ਕੋਈ ਸੁਨੇਹਾ। ਬੇਨਤੀ ਕੀਤੀ ਸੀ ਗੁਰਸਿੱਖ ਪਿਆਰਿਆਂ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਭਾਵੇਂ ਚਾਰ ਚਫੇਰਿਓ ਸੇਕ ਹੀ ਸੇਕ ਪਿਆ ਵਰਦਾ ਸੀ, ਭਾਵੇਂ ਚਾਰ ਚਫੇਰੇ ਉੱਪਰੋਂ ਸਰੀਰ ਦਿਓ ਗਰਮ ਰੇਤਾ ਪੈਂਦੀ ਸੀ, ਪਰ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿ ਆਪ ਜੀ ਉਸੇ ਹੀ ਇਕਾਂਤ ਰਸ ਵਿੱਚ, ਉਸੇ ਸ਼ਾਂਤ ਰਸ ਵਿੱਚ ਇੱਕ ਰਸ ਲੀਨ ਸਨ, ਕਿਸੇ ਕਿਸਮ ਦਾ ਕੋਈ ਦਰਦ ਦਾ ਨਿਸ਼ਾਨ, ਕੋਈ ਵਿਖੇਪਤਾ ਸਤਿਗੁਰੂ ਮਹਾਰਾਜ ਦੇ ਮਨ ਅੰਦਰ ਜੋ ਉਹ ਦਿਖਾਈ ਨਹੀਂ ਦਿੱਤੀ। ਹੱਥਾਂ ਦੇ ਸ਼ੌਦੇ ਲਹਿ ਗਏ ਸਨ, ਪਰ ਮਾਲਾ ਉਵੇਂ ਫਿਰਦੀ ਸੀ। ਸਤਿਗੁਰੂ ਮਹਾਰਾਜ ਜੀ ਦੀ ਇਹ ਅਵਸਥਾ ਸੀ ਔਰ ਰਾਵੀ ਦਰਿਆ ਦੇ ਕਿਨਾਰੇ ਉਹਨਾਂ ਨੇ ਆਪ ਜੀ ਪ੍ਰਤੀ ਇਹ ਸੰਦੇਸ਼ ਪ੍ਰਮਾਣ ਕੀਤਾ ਸੀ ਕਿ ਜ਼ਾਲਮ ਹੁਣ ਕਰਾਰੇ ਹੱਥਾਂ ਬਾਅਦ ਸੂਤ ਨਹੀਂ ਹੋਣਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 11 ਸਾਲ ਦੀ ਉਮਰ ਹੈ, ਪਿਤਾ ਸਤਿਗੁਰੂ ਮਹਾਰਾਜ ਦੀ ਸ਼ਹਾਦਤ ਨੂੰ ਸਰਵਣ ਕਰ ਦਿਲਗੀਰ ਨਹੀਂ ਹੋਏ, ਬਲਕਿ ਜੋਸ਼ ਵਿੱਚ ਆ ਕੇ ਉਸ ਵੇਲੇ ਭਰੀ ਸੰਗਤ ਦੇ ਅੰਦਰ ਇਹ ਪ੍ਰਣ ਕੀਤਾ ਸੀ ਕਿ ਦੁਨੀਆਂ ਦੇ ਅੰਦਰ ਜਿੰਨੇ ਵੀ ਕੋਈ ਮੰਦ ਕਰਮ ਕਹੇ ਗਏ ਨੇ, ਜਿੰਨੇ ਵੀ ਪਾਪ ਕਹੇ ਜਾਂਦੇ ਨੇ, ਉਹਨਾਂ ਪਾਪਾਂ ਦਾ ਔਰ ਮੰਦ ਕਰਮਾਂ ਦਾ ਸਾਰਾ ਫਲ ਸਾਡੇ ਸਿਰ ਚੜ੍ਹੇ ਜੇ ਅਸੀਂ ਪਿਤਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਚੰਦੂ ਦੀਵਾਨ ਦੇ ਨੱਕ ਵਿੱਚ ਨਕੇਲ ਪਾ ਕੇ ਤੇ ਉਸ ਨੂੰ ਦਰ ਦਰ ਤੇ ਫੇਰ ਕੇ ਛਿੱਤਰ ਮਰਵਾ ਕੇ ਬੁਰੀ ਮੌਤੇ ਮਾਰ ਉਸਦੇ ਕੀਤੇ ਦਾ ਫਲ ਨਾ ਭੁਗਤਾਈਏ। ਪ੍ਰਤੱਗਿਆ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ, ਪਰ ਇਹ ਪ੍ਰਤੱਗਿਆ ਕੋਈ ਕ੍ਰੋਧ ਵਿੱਚ ਆ ਕੇ ਬਦਲਾ ਲਊ ਨੀਤੀ ਦੇ ਅਨੁਸਾਰ ਹੀ ਨਹੀਂ, ਆਮ ਤੌਰ ਤੇ ਮਨੁੱਖ ਕ੍ਰੋਧ ਵਿੱਚ ਭੜਕ ਉੱਠਦਾ ਹੈ। ਕ੍ਰੋਧ ਦੇ ਇਸ ਜੋਸ਼ ਵਿੱਚ ਉਹ ਹੋਸ਼ ਨੂੰ ਤਲਾਂਜਲੀ ਦੇ ਦਿੰਦਾ ਹੈ, ਹੋਸ਼ ਭੁੱਲ ਜਾਂਦਾ ਹੈ ਤੇ ਕੇਵਲ ਤੇ ਕੇਵਲ ਬਦਲਾ ਹੀ ਪ੍ਰਮੁੱਖ ਰੱਖ ਕੇ ਬਦਲੇ ਦੀ ਅੱਗ ਵਿੱਚ ਆਪ ਸੜਦਾ ਹੈ ਔਰ ਹੋਰਨਾਂ ਨੂੰ ਸਾੜਦਾ ਹੈ। ਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਪ੍ਰਤੱਗਿਆ ਕੇਵਲ ਸੰਸਾਰਕ ਤੌਰ ਤੇ ਬਦਲਾ ਲਊ ਕਾਰਵਾਈ ਦਾ ਪ੍ਰਣ ਨਹੀਂ, ਮਨ ਅੰਦਰ ਕ੍ਰੋਧ ਨਹੀਂ, ਬਲਕਿ ਲੋਕ ਮਨਾਂ ਦੇ ਅੰਦਰੋਂ ਕਾਇਰਤਾ ਨੂੰ ਖਤਮ ਕਰਨ ਦੇ ਵਾਸਤੇ ਔਰ ਬੀਰ ਰਸ ਦਾ ਸੰਚਾਰ ਕਰਨ ਵਾਸਤੇ ਪੂਰਨ ਤੌਰ ਤੇ ਹੋਸ਼ੋ ਹਵਾਸ ਦੇ ਸਹਿਤ ਔਰ ਪੂਰੀ ਸੋਚ ਸਮਝ ਦੇ ਨਾਲ ਸਤਿਗੁਰਾਂ ਦਾ ਲਿਆ ਗਿਆ ਫੈਸਲਾ ਹੈ। ਕਿਉਂਕਿ ਜੇ ਐਸੇ ਜ਼ਾਲਮ ਬੰਦਿਆਂ ਨੂੰ ਉਹਨਾਂ ਦੀ ਕੀਤੀ ਦਾ ਫਲ ਨਾ ਭੁਗਤਾਇਆ ਜਾਵੇ ਤਾਂ ਉਹਨਾਂ ਜ਼ਾਲਮਾਂ ਦੇ ਔਰ ਉਹਨਾਂ ਵਰਗੀਆਂ ਅਨੇਕਾਂ ਹੋਰ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਨੇ ਔਰ ਉਹ ਫਿਰ ਧਰਮੀਆਂ ਨੂੰ ਦੁੱਖ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਜ਼ਰੂਰੀ ਹੈ ਕਿ ਜ਼ਾਲਮ ਨੂੰ ਜ਼ੁਲਮ ਵੱਲੋਂ ਹੋਰਨ ਦੇ ਵਾਸਤੇ ਜ਼ਾਲਮ ਦਾ ਜਿਹੜਾ ਕੋਈ ਬਹੁਤ ਦਰਦਨਾਕ ਅੰਤ ਹੈ ਉਹ ਲੋਕਾਂ ਦੇ ਸਾਹਮਣੇ ਆਵੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਮੁਰਦਿਆਂ ਮਨਾਂ ਵਿੱਚ ਜਾਨ ਪਾਉਣ ਲਈ ਔਰ ਲੋਕ ਮਨਾਂ ਅੰਦਰ ਜੋਸ਼ ਭਰਨ ਲਈ ਕਿ ਸਤਿਗੁਰੂ ਪਿਤਾ ਦੀ ਸ਼ਹਾਦਤ ਦਾ ਇਹ ਸਾਕਾ ਸਾਡੀਆਂ ਸਿੱਖ ਸੰਗਤਾਂ ਨੂੰ ਮਾਯੂਸ ਨਾ ਕਰ ਦੇਵੇ, ਹਕੂਮਤ ਦਾ ਦਬਦਬਾ ਜਾਂ ਦਹਿਲ ਸਾਡੀਆਂ ਸਿੱਖਾਂ ਦੇ ਮਨਾਂ ਵਿੱਚ ਨਾ ਬੈਠ ਜਾਵੇ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਬਾਹੋਸ਼ ਇਹ ਜੋਸ਼ੀਲੀ ਪ੍ਰਤੱਗਿਆ ਕੀਤੀ। ਉਸ ਪ੍ਰਤੱਗਿਆ ਤੋਂ ਭਾਵੇਂ ਸਮੇਂ ਦੇ ਮਸੰਦ ਡਰੇ ਵੀ ਸਨ ਔਰ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਉਹਨਾਂ ਨੇ ਬੇਨਤੀਆਂ ਵੀ ਕੀਤੀਆਂ ਸੀ ਕਿ ਮਾਤਾ ਜੀ ਸਾਹਿਬਜ਼ਾਦਾ ਜੀ ਨੂੰ ਕੀ ਹੋ ਗਿਆ ਹੈ, ਬਾਲ ਵਰੇਸ ਹੈ ਭਾਵ ਨਿਆਣੀ ਉਮਰ ਹੈ, ਦੇਖੋ ਨਿਆਣੀਆਂ ਵਾਲੀਆਂ ਗੱਲਾਂ ਹੀ ਕਰਦੇ ਨੇ। ਕੱਲ ਅਜੇ ਚੰਦੂ ਦੀਵਾਨ ਜੋ ਕਿ ਜਹਾਂਗੀਰ ਬਾਦਸ਼ਾਹ ਦਾ ਖਾਸ ਵਖਾਸ ਹੈ ਉਸਨੇ ਸਾਡੇ ਸਤਿਗੁਰਾਂ ਨੂੰ ਕਸ਼ਟ ਦੇ ਕੇ ਸ਼ਹੀਦ ਕੀਤਾ, ਆਪਾਂ ਕੁਝ ਵੀ ਨਾ ਕਰ ਸਕੇ, ਹਕੂਮਤੀ ਤਾਕਤ ਦੇ ਅੱਗੇ ਆਪਾਂ ਕੀ ਕਰ ਸਕਦੇ ਹਾਂ, ਕਿਵੇਂ ਅੜ ਸਕਦੇ ਹਾਂ, ਇਹ ਗੱਲ ਜੋ ਭਰੇ ਦਰਬਾਰ ਵਿੱਚ ਹਰਗੋਬਿੰਦ ਜੀ ਨੇ ਕਹੀ ਹੈ, ਜੇ ਦੀਵਾਨ ਚੰਦੂ ਨੇ ਸੁਣ ਲਈ ਜਾਂ ਬਾਦਸ਼ਾਹ ਨੇ ਸੁਣ ਲਈ ਤਾਂ ਕੈਸੇ ਭਿਆਨਕ ਨਤੀਜੇ ਨਿਕਲ ਸਕਦੇ ਨੇ। ਸਾਹਿਬਜ਼ਾਦਾ ਜੀ ਨੂੰ ਸਮਝਾਓ ਕਿ ਐਸੀਆਂ ਜਸੀਲੀਆਂ ਗੱਲਾਂ ਨਾ ਕਰਨ। ਪਰ ਮਾਤਾ ਗੰਗਾ ਜੀ ਜਾਣਦੇ ਹਨ ਕਿ ਮੇਰੇ ਨੂਰੇ ਚਸ਼ਮ, ਮੇਰੇ ਜਿਗਰ ਦੇ ਟੁਕੜੇ ਸ੍ਰੀ ਹਰਗੋਬਿੰਦ ਜੀ ਆਮ ਵਿਅਕਤੀ ਨਹੀਂ, ਆਮ ਬਾਲਕ ਨਹੀਂ, ਬਲਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਤਾ ਗੱਦੀ ਦੇ ਮਾਲਕ ਹਨ। ਮਸੰਦਾਂ ਨੂੰ ਵੀ ਧਰਵਾਸ ਦਿੱਤੀ ਹੈ ਮਾਤਾ ਜੀ ਨੇ ਔਰ ਇਹ ਵਚਨ ਕਹੇ ਸਨ ਕਿ ਜੋ ਉਹਨਾਂ ਕਿਹਾ ਹੈ ਉਹ ਕਰਕੇ ਦਿਖਾਉਣਗੇ। ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਹਿਜ ਪਾਠ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰੰਭ ਕਰਵਾਇਆ। ਬਾਬਾ ਬੁੱਢਾ ਜੀ ਨੇ ਸਹਿਜ ਪਾਠ ਸਾਰਾ ਜੋ ਸੀ ਇਹ ਸੰਗਤਾਂ ਨੂੰ ਸਰਵਣ ਕਰਾਇਆ ਔਰ ਫਿਰ ਹਾਰ ਸੁਦੀ ਸਪਤਮੀ ਸੰਮਤ 1663 ਬਿਕਰਮੀ ਦਾ ਦਿਹਾੜਾ ਜਿਸ ਦਿਨ ਇਸ ਸਹਿਜ ਪਾਠ ਦਾ ਭੋਗ ਪਿਆ, ਇਸ ਤੋਂ ਉਪਰੰਤ ਵਿਧੀਵਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਜਪੋਸ਼ੀ ਹੋਣੀ ਹੈ। ਭਾਵੇਂ ਕਿ ਗੁਰਤਾ ਗੱਦੀ ਦੀ ਅਰਪਣਾ ਲਾਹੌਰ ਜਾਣ ਤੋਂ ਪਹਿਲਾਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਖੁਦ ਕਰ ਗਏ ਸਨ, ਪਰ ਹੁਣ ਸਤਿਗੁਰਾਂ ਦੇ ਸ਼ਹਾਦਤ ਦੇ ਇਸ ਸਾਕੇ ਉਪਰੰਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਵਕਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਨਸ਼ੀਨੀ ਹੋਣੀ ਹੈ, ਤਾਜਪੋਸ਼ੀ ਹੋਣੀ ਹੈ ਔਰ ਸੰਗਤਾਂ ਬੜੇ ਉਮਾ ਉਤਸ਼ਾਹ ਨਾਲ ਨੇੜਿਓਂ ਦੂਰ ਦੁਰਾਡਿਓਂ ਸਾਰੀਆਂ ਥਾਵਾਂ ਤੋਂ ਹੁੰਮ ਹੁਮਾ ਕੇ ਪਹੁੰਚੀਆਂ ਹੋਈਆਂ ਸਨ। ਜਦ ਗੁਰਮਤ ਦੀ ਪ੍ਰਾਤਨ ਚੱਲੀ ਆ ਰਹੀ ਰੀਤ ਮੁਤਾਬਕ ਬਾਬਾ ਬੁੱਢਾ ਜੀ ਸਹਿਲੀ ਟੋਪੀ ਲੈ ਕੇ ਆਏ ਸਨ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਹਿਨਣ ਤੋਂ ਇਨਕਾਰ ਕੀਤਾ। ਸਹਿਲੀ ਟੋਪੀ ਕੀ ਚੀਜ਼ ਹੈ? ਸੋ ਇੱਕ ਦਸਤਾਰ ਜਾਂ ਟੋਪੀ ਜੋ ਫਕੀਰੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਸਹਿਲੀ ਦਾ ਅਰਥ ਹੈ ਮਾਲਾ, ਜੋ ਖਾਸ ਤੌਰ ਤੇ ਉੱਨ ਦੇ ਜਾਂ ਰੇਸ਼ਮ ਦੇ ਕਾਲੇ ਬਸਤਰ ਦੀ ਬਣੀ ਹੋਈ ਹੁੰਦੀ ਸੀ। ਸੋ ਇਹ ਜਾਂ ਤਾਂ ਟੋਪੀ ਉੱਪਰ ਦਸਤਾਰ ਦੇ ਉੱਪਰ ਫਕੀਰ ਲੋਕ ਲਪੇੜਦੇ ਸਨ ਜਾਂ ਜਨੇਊ ਵਾਂਗੂ ਇਸ ਨੂੰ ਗਲੇ ਪਹਿਨਦੇ ਸਨ। ਇਹ ਫਕੀਰੀ ਦੀ ਨਿਸ਼ਾਨੀਆਂ ਮੰਨੀਆਂ ਹਨ ਸਹਿਲੀ ਔਰ ਟੋਪੀ। ਜਦ ਸਤਿਗੁਰਾਂ ਦੀ ਪ੍ਰਾਪਤ ਚੱਲੀ ਆ ਰਹੀ ਰੀਤ ਮੁਤਾਬਕ ਬਾਬਾ ਬੁੱਢਾ ਜੀ ਇਹ ਰਸਮ ਨਿਭਾਉਣ ਲੱਗੇ। ਉਹ ਸੇਲੀ ਔਰ ਟੋਪੀ ਸਤਿਗੁਰੂ ਮਹਾਰਾਜ ਨੇ ਪਹਿਨਣ ਤੋਂ ਇਨਕਾਰ ਕੀਤਾ, ਵਚਨ ਕੀਤਾ ਸੀ ਮੁਸਕਰਾਉਂਦਿਆਂ, ਬਾਬਾ ਜੀ ਇਹ ਵਸਤਾਂ ਹੁਣ ਤੋਸ਼ੇਖਾਨੇ ਜਮ੍ਹਾਂ ਕਰਾ ਦਿਓ, ਹੁਣ ਕੇਵਲ ਇਹਨਾਂ ਦੇ ਪਹਿਰਨ ਦਾ ਵਕਤ ਨਹੀਂ, ਸਿਰ ਦੇ ਉੱਪਰ ਦੁਮਾਲਾ ਸਜਾਵਾਂਗੇ ਔਰ ਆਪਣੇ ਗਲੇ ਸ੍ਰੀ ਸਾਹਿਬਾਂ ਪਹਿਨਾਂਗੇ। ਸਤਿਗੁਰੂ ਮਹਾਰਾਜ ਦਾ ਰੁੱਖ ਜਾਣ ਕੇ ਉਸ ਵਕਤ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਸੁੰਦਰ ਦਸਤਾਰਾ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਉੱਪਰ ਸਜਾਇਆ ਔਰ ਜਿਗਾ ਸਜਾ ਕੇ ਉੱਪਰ ਕਲਗੀ ਸਜਾਈ। ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਹੱਥੀਂ ਪਹਿਨੀਆਂ। ਇਸ ਤੋਂ ਪਹਿਲਾਂ ਸੰਸਾਰ ਅੰਦਰ ਕਿਤੇ ਇਹ ਕੋਈ ਰਵਾਇਤ ਨਹੀਂ ਮਿਲਦੀ ਕਿ ਕਿਸੇ ਮਨੁੱਖ ਨੇ, ਕਿਸੇ ਫੌਜੀ ਜਰਨੈਲ ਨੇ ਦੋ ਤਲਵਾਰਾਂ ਆਪਣੇ ਸਰੀਰ 'ਤੇ ਧਾਰਨ ਕੀਤੀਆਂ ਹੋਈਆਂ ਹੋਣ, ਕਿਉਂਕਿ ਤਲਵਾਰ ਦੇ ਧਾਰਨੀ ਜੋ ਲੋਕ ਸਨ ਉਹ ਕੇਵਲ ਅਤੇ ਕੇਵਲ ਰਾਜ ਸੱਤਾ ਭੋਗਣੀ ਔਰ ਚਲਾਉਣੀ ਹੀ ਜਾਣਦੇ ਸਨ, ਜਾਂ ਰਾਜ ਸੱਤਾ ਦੀ ਕਾਇਮੀ ਦੇ ਵਾਸਤੇ ਮੈਦਾਨੀ ਜੰਗ ਵਿੱਚ ਜੂਝਣ ਹੀ ਜਾਣਦੇ ਸਨ। ਸੰਤ ਭਾਵਨਾ ਸ਼ਾਂਤ ਰਾਸ ਉਹਨਾਂ ਦੇ ਹਿਰਦੇ ਅੰਦਰ ਨਹੀਂ ਸੀ। ਵਾਹਿਗੁਰੂ ਦੀ ਭਾਵ ਭਗਤੀ ਤੋਂ ਉਹ ਕੋਰੇ ਸਨ, ਨਿਰਲੇਪ ਸਨ, ਪਰ ਸਤਿਗੁਰੂ ਮਹਾਰਾਜ ਨੇ ਤਾਂ ਵੀਰ ਰਸ ਦਾ ਮਾਰਗ ਚਲਾਉਣ ਤੋਂ ਪਹਿਲਾਂ ਪੰਜ ਸਰੂਪਾਂ ਵਿੱਚ ਸ਼ਾਂਤ ਰਸ ਦੀ ਪ੍ਰਪੱਕਤਾ ਕੀਤੀ ਹੈ। ਸ਼ਾਂਤ ਰਸ ਦੇ ਚੱਲਦੇ ਹੋਏ ਸ਼ਾਂਤਮਈ ਪ੍ਰਵਾਹ ਦੇ ਵਿੱਚ ਜੇ ਸਮੇਂ ਦੀ ਸਰਕਾਰ ਵੱਲੋਂ ਵਿਘਨ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਵਿਘਨਾਂ ਦਾ ਨਤੀਜਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਰੂਪ ਵਿੱਚ ਨਿਕਲਿਆ, ਤਾਂ ਸ਼ਾਂਤ ਰਸ ਦੀ ਰੱਖਿਆ ਦੇ ਵਾਸਤੇ ਸਤਿਗੁਰੂ ਮਹਾਰਾਜ ਨੇ ਵੀਰ ਰਸ ਨੂੰ ਨਾਲ ਗੁਰਮਤਿ ਦੇ ਵਿੱਚ ਲੈ ਕੇ ਆਂਦਾ ਹੈ ਔਰ ਇਸ ਵੀਰ ਰਸ ਦੀ ਪ੍ਰਪੱਕਤਾ ਲਈ ਸਤਿਗੁਰੂ ਜੀ ਨੇ ਮੀਰੀ ਦੀ ਤਲਵਾਰ ਪਹਿਨੀ ਔਰ ਇਸੇ ਪ੍ਰਕਾਰ ਪੀਰੀ ਦੀ ਦ੍ਰਿੜਤਾ ਕਰਾਉਣ ਵਾਸਤੇ ਗੁਰੂ ਮਹਾਰਾਜ ਨੇ ਪੀਰੀ ਦੀ ਤਲਵਾਰ ਆਪਣੇ ਗਾਤਰੇ ਪਹਿਨੀ ਹੈ। ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰਾਂ ਨੇ ਪਹਿਨੀਆਂ। ਐਲਾਨ ਕੀਤਾ ਸੀ ਕਿ ਇੱਕ ਦੇ ਨਾਲ ਸਾਰੇ ਮੀਰਾਂ ਦੀ ਮੀਰੀ ਔਰ ਦੂਸਰੀ ਨਾਲ ਸਾਰੇ ਪੀਰਾਂ ਦੀ ਪੀਰੀ ਲਵਾਂਗੇ, ਭਾਵ ਹੁਣ ਦੁਨੀਆਂ ਉੱਪਰ ਕਿਸੇ ਹੋਰ ਦੀ ਆਰਾਧਨਾ ਦਾ ਜਾਂ ਕਿਸੇ ਹੋਰ ਦੀ ਪੂਜਾ ਦਾ ਵਕਤ ਨਹੀਂ, ਆਰਾਧਨਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੈ। ਗੁਰੂ ਘਰ ਪੀਰਾਨ ਸਿਰ ਪੀਰਾਂ ਦਾ ਘਰ ਹੈ, ਦੁਨੀਆਂ ਦੀ ਕੁੱਲ ਪੀਰੀ ਵੀ ਇਸ ਗੁਰੂ ਘਰ ਅੱਗੇ ਝੁਕਦੀ ਆਈ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਔਰ ਝੁਕਦੀ ਰਹੇਗੀ। ਇਉਂ ਪੀਰਾਂ ਦੀ ਪੀਰੀ ਵੀ ਸਾਰੀ ਇਸ ਦਰ 'ਤੇ ਇਕੱਤਰ ਹੋਵੇਗੀ ਔਰ ਮੀਰ ਤੋਂ ਭਾਵ ਹੈ ਬਾਦਸ਼ਾਹ ਤਖ਼ਤ ਦੇ ਮਾਲਕ, ਉਹਨਾਂ ਬਾਦਸ਼ਾਹਤਾਂ ਜੋ ਬਾਦਸ਼ਾਹਾਂ ਦੀਆਂ ਬਾਦਸ਼ਾਹਤਾਂ ਹਨ ਉਹ ਵੀ ਇਸ ਦਰ 'ਤੇ ਆ ਕੇ ਝੁਕਣਗੀਆਂ। ਸ਼ਾਂਤ ਰਸ ਦੇ ਚੱਲਦੇ ਹੋਏ ਪ੍ਰਵਾਹ ਦੇ ਨਾਲ ਵੀਰ ਰਸ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਲ ਜੋੜਿਆ, ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਅਸਥਾਨ ਦਿੱਤਾ ਹੈ, ਸ਼ਾਂਤੀ ਦੇ ਨਾਲ ਨਾਲ ਕ੍ਰਾਂਤੀ ਦਾ ਜਜ਼ਬਾ ਗੁਰਸਿੱਖ ਮਨਾਂ ਅੰਦਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਦਾ ਕੀਤਾ ਹੈ। ਇਉਂ ਮੀਰੀ ਔਰ ਪੀਰੀ ਦਾ ਅਦੁੱਤੀ ਸਿਧਾਂਤ ਕਾਇਮ ਕਰਦਿਆਂ ਹੋਇਆਂ ਜਗ੍ਹਾ ਕਲਗੀ ਸਜਾ ਕੇ ਸ੍ਰੀ ਕੋਠਾ ਸਾਹਿਬ ਜੀ ਦੇ ਨੇੜੇ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾ ਕੇ ਸਤਿਗੁਰੂ ਮਹਾਰਾਜ ਸ਼ੋਭਿਤ ਹੋਏ ਔਰ ਇੱਥੇ ਜੋਸ਼ੀਲੀ ਤਕਰੀਰ ਕਰਦਿਆਂ ਹੋਇਆਂ ਆਪ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਕਿ ਸਤਿਗੁਰੂ ਨਾਨਕ ਨਾਮ ਲੇਵਾ ਸਮੂਹ ਸਿੱਖ ਸਾਧ ਸੰਗਤ ਜੀਓ, ਪਿਤਾ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਜ਼ਾਲਮ ਨੇ ਕੋਈ ਸਬਕ ਨਹੀਂ ਸਿੱਖਿਆ। ਹਕੂਮਤ ਦੇ ਨਸ਼ੇ ਅੰਦਰ ਮਦਹੋਸ਼ ਹੋਏ ਹੋਏ ਜ਼ਾਲਮ ਨੂੰ ਹੋਸ਼ ਤਾਂ ਨਹੀਂ ਆਈ, ਪਰ ਕੌਮ ਨੂੰ ਜੋਸ਼ ਜ਼ਰੂਰ ਆਇਆ ਹੈ। ਹੁਣ ਇਸ ਜੋਸ਼ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਬਾਦਸ਼ਾਹਤਾਂ ਦੀ ਮਦਹੋਸ਼ੀ ਦੇ ਵਿੱਚ ਹੋਸ਼ ਹੋਏ ਹੋਏ ਮਸਤ ਹੋਏ ਹੋਏ ਇਹਨਾਂ ਜ਼ਾਲਮ ਰਾਜਿਆਂ ਔਰ ਜਰਵਾਣਿਆਂ ਤੋਂ ਪਾਈ ਪਾਈ ਦਾ ਹਿਸਾਬ ਲਿਆ ਜਾ ਸਕੇ ਔਰ ਇਹਨਾਂ ਨੂੰ ਪ੍ਰਜਾ 'ਤੇ ਜ਼ੁਲਮ ਕਰਨ ਤੋਂ ਰੋਕਿਆ ਜਾ ਸਕੇ। ਸਤਿਗੁਰੂ ਮਹਾਰਾਜ ਨੇ ਜੋਸ਼ੀਲੀ ਆਵਾਜ਼ ਵਿੱਚ ਕੁਝ ਬਚਨ ਕਹੇ ਸਨ। ਹਜ਼ੂਰ ਨੇ ਫਰਮਾਨ ਕੀਤਾ ਸੀ, ਕਮਾਨਾਂ ਬਹੁਤ ਲਿਖੀਆਂ ਨੇ, ਤੀਰੋ ਹੋਸ਼ ਵਿੱਚ ਆਓ, ਜੰਜੀਰਾਂ ਤਿੜਕ ਰਹੀਆਂ ਨੇ, ਅਸੀਰੋ ਹੋਸ਼ ਵਿੱਚ ਆਓ। ਅਸੀਰ ਦਾ ਅਰਥ ਹੈ ਕੈਦੀ। ਕਮਾਨਾਂ ਬਹੁਤ ਲਿਖੀਆਂ ਨੇ, ਜੰਜੀਰੋ ਹੋਸ਼ ਵਿੱਚ ਆਓ, ਕਮਾਨਾਂ ਤਿੜਕ ਰਹੀਆਂ ਨੇ, ਅਸੀਰੋ ਹੋਸ਼ ਵਿੱਚ ਆਓ, ਪੈਣੇ ਨੇ ਰਾਜ ਬਗਲੀ ਵਿੱਚ, ਫਕੀਰੋ ਹੋਸ਼ ਵਿੱਚ ਆਓ। ਫਕੀਰਾਂ ਨੇ, ਮੰਗਤਿਆਂ ਨੇ, ਜੋ ਆਟਾ ਦਾਲ ਮੰਗ ਕੇ ਪਾਉਣ ਵਾਲਾ ਆਪਣਾ ਕੋਈ ਵਸਤਰ ਆਪਣੇ ਗਲੇ ਪਾਇਆ ਹੁੰਦਾ ਹੈ ਝੋਲੀ ਜਿਹੀ, ਉਸ ਨੂੰ ਬਗਲੀ ਕਿਹਾ ਜਾਂਦਾ। ਮਹਾਰਾਜ ਨੇ ਫਰਮਾਇਆ, ਪੈਣੇ ਨੇ ਰਾਜ ਬਗਲੀ ਵਿੱਚ, ਫਕੀਰੋ ਹੋਸ਼ ਵਿੱਚ ਆਓ, ਹਰ ਇੱਕ ਜ਼ਰਾ ਬਾਗੀਏ। ਅਮੀਰੋ ਹੋਸ਼ ਵਿੱਚ ਆਓ, ਲਹੂ ਦੇ ਨਾਲ ਛੇਤੀ ਹੀ ਜ਼ਖਮ ਹੁਣ ਧੋਣ ਵਾਲਾ ਏ, ਬੜਾ ਕੁਝ ਹੋਣ ਵਾਲਾ ਏ, ਬੜਾ ਕੁਝ ਹੋਣ ਵਾਲਾ ਏ। ਜੋਸ਼ੀਲੀ ਤਕਰੀਰ ਕੀ ਸੀ? ਸੋ ਆਮ ਲੋਕ ਆਈ ਦੇ ਮੁਰਦੇ ਹਾਲ ਹੋਏ ਹੋਏ ਮਨਾਂ ਅੰਦਰ ਨਵੀਂ ਜਾਨ ਪਈ, ਨਵੇਂ ਜੋਸ਼ ਨੇ ਅੰਗਰਾਈ ਲਈ। ਕਦੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਜੀ ਦੀ ਪਰਮ ਪਵਿੱਤਰ ਧਰਤੀ ਤੇ ਮੱਲ ਅਖਾੜਿਆਂ ਦਾ ਪ੍ਰਬੰਧ ਕਰਕੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਦੰਗਲ ਰਚਾ ਕੇ ਸਿੱਖ ਕੌਮ ਅੰਦਰ, ਸਿੱਖ ਜਵਾਨੀ ਦੇ ਅੰਦਰ ਆਪਣੇ ਸਰੀਰਾਂ ਦੀ, ਆਪਣੇ ਜੁੱਸਿਆਂ ਦੀ ਸੰਭਾਲ ਦਾ ਸ਼ੌਂਕ ਪੈਦਾ ਕੀਤਾ ਸੀ। ਇਹ ਇਸੇ ਹੀ ਦਿਨ ਵਾਸਤੇ ਸੀ ਕਿ ਸਾਡੇ ਸਿੱਖਾਂ ਨੂੰ ਦ੍ਰਿੜਤਾ ਦੇ ਨਾਲ ਜ਼ੁਲਮ ਦਾ ਟਾਕਰਾ ਕਰਨਾ ਪੈਣਾ ਹੈ। ਉਹ ਮੱਲ ਅਖਾੜਿਆਂ ਵਿੱਚ ਮਜ਼ਬੂਤ ਹੋਈ ਹੋਈ ਜਵਾਨੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਪਹੁੰਚੀ ਹੈ। ਸਤਿਗੁਰਾਂ ਨੇ ਐਲਾਨ ਕੀਤਾ ਸੀ ਕਿ ਅੱਜ ਤੋਂ ਚੰਗੇ ਸ਼ਸਤਰ, ਚੰਗੇ ਘੋੜੇ ਔਰ ਚੰਗੀ ਜਵਾਨੀ ਲੈ ਕੇ ਜੋ ਭੇਟਾ ਲੈ ਕੇ ਸਾਡੇ ਕੋਲ ਆਵੇਗਾ ਉਹਦੇ ਉੱਪਰ ਸਾਡੀ ਬਹੁਤ ਪ੍ਰਸੰਨਤਾ ਹੋਵੇਗੀ, ਸਤਿਗੁਰੂ ਨਾਨਕ ਦੇਵ ਸਾਹਿਬ ਦੀ ਰਹਿਮਤ ਹੋਵੇਗੀ। ਮੁਗਲੀਆ ਹਕੂਮਤ ਨੇ ਕਾਫੀ ਐਲਾਨ ਸਮੇਂ ਮੁਤਾਬਕ ਕੀਤੇ ਹੋਏ ਸਨ। ਇੱਥੇ ਬਾਬਰ ਦੇ ਘਰਾਣੇ ਦਾ ਰਾਜ ਹੈ, ਮੁਗਲੀਆ ਹਕੂਮਤ ਦੀ ਸਲਤਨਤ ਹੈ। ਮੁਗਲਾਂ ਤੋਂ ਬਿਨਾਂ ਔਰ ਮੁਗਲ ਸਿਪਾਹੀਆਂ ਤੋਂ ਬਿਨਾਂ ਕੋਈ ਆਪਣੇ ਸਿਰ ਦੇ ਉੱਪਰ ਉੱਚੀ ਦਸਤਾਰ ਨਹੀਂ ਬੰਨ ਸਕਦਾ, ਕੋਈ ਕਲਗੀ ਜ਼ਿਗਾ ਨਹੀਂ ਲਗਾ ਸਕਦਾ, ਕੋਈ ਆਪਣੇ ਨਿਸ਼ਾਨ ਖੜੇ ਨਹੀਂ ਕਰ ਸਕਦਾ, ਫਰਰੇ ਨਹੀਂ ਚਲਾ ਸਕਦਾ, ਭਾਵ ਝੰਡੇ ਨਹੀਂ ਲਗਾ ਸਕਦਾ, ਕੋਈ ਇਸੇ ਪ੍ਰਕਾਰ ਉੱਚੀਆਂ ਆਵਾਜ਼ਾਂ ਦੇ ਵਿੱਚ ਕੋਈ ਢੋਲਕੀਆਂ ਛੈਣੇ ਨਹੀਂ ਵਜਾ ਸਕਦਾ, ਕੋਈ ਘੋੜ ਸਵਾਰੀ ਨਹੀਂ ਕਰ ਸਕਦਾ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਮੇਂ ਦੀ ਹਕੂਮਤ ਨੂੰ ਖੁੱਲ੍ਹਮ ਖੁੱਲ੍ਹਾ ਚੈਲੰਜ ਦਿੰਦਿਆਂ ਹੋਇਆਂ ਇਹਨਾਂ ਸਾਰੇ ਹੁਕਮਾਂ ਦੀ ਨਾ ਅਦੂਲੀ ਕੀਤੀ। ਹਜ਼ੂਰ ਨੇ ਫਰਮਾਇਆ, ਦਸਤਾਰ ਦੇ ਉੱਪਰ ਦੁਮਾਲਾ ਚੜ੍ਹਾਵਾਂਗੇ, ਦੁਮਾਲੇ ਉੱਪਰ ਜਗ੍ਹਾ ਔਰ ਕਲਗੀ ਸਜਾਵਾਂਗੇ, ਇਸੇ ਪ੍ਰਕਾਰ ਕੀਮਤੀ ਮੋਤੀਆਂ ਦੀ ਮਾਲਾ ਆਪਣੇ ਗਲੇ ਪਹਿਨਾਂਗੇ, ਜੋ ਕਿ ਅਮੀਰੀ ਦੀ ਔਰ ਬਾਦਸ਼ਾਹਤ ਦੀ ਨਿਸ਼ਾਨੀ ਮੰਨੀ ਗਈ ਹੈ। ਇੱਕ ਫਰੈਰੇ ਦੀ ਗੱਲ ਤਾਂ ਕੀ, ਦੋ ਦੋ ਨਿਸ਼ਾਨ ਸਾਹਿਬ ਇਕੱਠੇ ਚੁੱਲਣਗੇ। ਮਹਾਰਾਜ ਨੇ ਦੋ ਨਿਸ਼ਾਨ ਸਾਹਿਬ ਚਲਾਏ ਜੋ ਅੱਜ ਵੀ ਚੁੱਲਦੇ ਹਨ ਅਕਾਲ ਤਖ਼ਤ ਸਾਹਿਬ, ਔਰ ਜਿੱਥੇ ਵੀ ਸੰਸਾਰ ਵਿੱਚ ਛੇਵੇਂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਚਰਨ ਸੋ ਅਸਥਾਨ ਹੋਵੇ ਉੱਥੇ ਆਪਾਂ ਨੂੰ ਦੋ ਨਿਸ਼ਾਨ ਸਾਹਿਬ ਚੁੱਲਦਿਆਂ ਦੇ ਹੀ ਦਰਸ਼ਨ ਦਾਰੇ ਹਮੇਸ਼ਾ ਵਾਸਤੇ ਹੋਣਗੇ। ਦੋ ਦੋ ਨਿਸ਼ਾਨ ਸਾਹਿਬ ਸਤਿਗੁਰੂ ਮਹਾਰਾਜ ਨੇ ਚੁਲਾਏ, ਜਿਵੇਂ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ, ਇਸੇ ਤਰ੍ਹਾਂ ਦੋ ਨਿਸ਼ਾਨ ਸਾਹਿਬ ਜੋ ਇਕੱਠੇ ਚੁੱਲਦੇ ਹਨ ਇਹ ਵੀ ਮੀਰੀ ਔਰ ਪੀਰੀ ਦੇ ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਉਸੇ ਨਿਸ਼ਾਨੀ ਵਜੋਂ ਹੀ ਚੁੱਲਦੇ ਹੋਏ ਸਾਨੂੰ ਨਜ਼ਰ ਆਉਂਦੇ ਨੇ। ਔਰ ਸਤਿਗੁਰੂ ਮਹਾਰਾਜ ਨੇ ਇਹਦੇ ਵਿੱਚ ਇੱਕ ਖਾਸ ਖਿਆਲ ਰੱਖਿਆ, ਮੀਰੀ ਨੂੰ ਹਮੇਸ਼ਾ ਸਤਿਗੁਰੂ ਮਹਾਰਾਜ ਨੇ ਪੀਰੀ ਦੀ ਤਾਬਿਆ ਦੇ ਹੇਠ ਰੱਖਿਆ, ਪੀਰੀ ਉੱਪਰ ਮੀਰੀ ਨੂੰ ਤਾਂ ਹਾਵੀ ਨਹੀਂ ਹੋਣ ਦਿੱਤਾ, ਭਾਵ ਰਾਜਨੀਤੀ ਨੂੰ ਧਰਮ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਹੀਂ ਆਉਣ ਦਿੱਤਾ, ਬਲਕਿ ਧਰਮ ਨੂੰ ਹਮੇਸ਼ਾ ਰਾਜਨੀਤੀ ਦੇ ਘੋੜੇ ਤੇ ਅਸਵਾਰ ਰੱਖਿਆ ਹੈ। ਨੀਤੀ ਹੇਠਾਂ ਹੈ, ਧਰਮ ਉੱਪਰ ਹੈ। ਮੁੱਖ ਅਸਥਾਨ ਪੀਰੀ ਦਾ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਹਿਰੇਦਾਰੀ ਦੇ ਵਜੋਂ ਮੀਰੀ ਦੇ ਅਸਥਾਨ ਪਾਵਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀ। ਵਰਣਨ ਆ ਗਿਆ ਹੈ ਵਿਚਾਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ। ਅੱਜ ਕੱਲ੍ਹ ਆਮ ਤੌਰ 'ਤੇ ਪ੍ਰਚਲਿਤ ਵਿਚਾਰਧਾਰਾ ਦੇ ਮੁਤਾਬਕ ਇੱਕ ਦੂਸਰੇ ਵੱਲ ਵੇਖ ਵੇਖ ਕੇ, ਇੱਕ ਦੂਸਰੇ ਦੀਆਂ ਲਿਖਤਾਂ ਪੜ੍ਹ ਪੜ੍ਹ ਕੇ ਸਾਰੇ ਦੇ ਸਾਰੇ ਵਿਦਵਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਦਿਹਾੜਾ 15 ਜੂਨ ਔਰ 1606 ਈਸਵੀ ਲਿਖੀ ਜਾਂਦੇ ਨੇ। ਪ੍ਰਸਾਦ ਸੰਗਤ ਜੀ, 30 ਮਈ 1606 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਹੋਈ ਔਰ 15 ਜੂਨ 1606 ਈਸਵੀ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਣੀ ਇਹ ਇਤਿਹਾਸ ਦੇ ਮੁਤਾਬਕ ਢੁਕਵੀਂ ਨਹੀਂ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਜੋ ਸੰਮਤ ਹੈ ਉਹ 5 ਹਾੜ 1666 ਵਿਕਰਮੀ ਦਿੱਤਾ ਹੈ ਤੇ 1666 ਵਿਕਰਮੀ ਦੇ ਮੁਤਾਬਕ 1609 ਈਸਵੀ ਬਣਦੀ ਹੈ। ਭਾਈ ਕਾਨ ਸਿੰਘ ਬਾਬਾ ਨੇ ਮਹਾਨ ਕੋਸ਼ ਅੰਦਰ 1665 ਕਿਹਾ ਹੈ, 65 ਮੁਤਾਬਕ 1608 ਈਸਵੀ ਬਣਦੀ ਹੈ, 1606 ਫਿਰ ਵੀ ਨਹੀਂ ਬਣਦੀ। ਪਤਾ ਨਹੀਂ ਸਾਡੇ ਅੱਜ ਕੱਲ੍ਹ ਦੇ ਵਿਦਵਾਨਾਂ ਨੇ 1606 ਈਸਵੀ ਕਿਵੇਂ ਮਸ਼ਹੂਰ ਕਰ ਦਿੱਤੀ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ 400 ਸਾਲਾਂ ਵੀ ਜੋ ਹੈ ਉਹ 1606 ਦੇ ਹਿਸਾਬ ਨਾਲ 2006 ਦੇ ਵਿੱਚ ਮਨਾਇਆ ਗਿਆ। ਪਰ ਪ੍ਰਾਪਤਨ ਲਿਖਤਾਂ ਜਿੰਨੀਆਂ ਵੀ ਨੇ, ਭਾਈ ਰਤਨ ਸਿੰਘ ਦੀ ਭੰਗੂ ਦਾ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼, और खालसा तवारीख ये सारिया जो प्राप्त लिखत हैं ये 1609 ईस्वी सिद्ध कर दिया ने कि 1609 ईस्वी श्री अकाल तख्त साहब की स्थापना हुई। उदों जदों के समुची कौम सतगुरु सच्चे पातशाह जी की रहनुमाई हेठ तकरीबन 3 साल का अरसा शस्त्र विद्या विच पूरी तरह निपुण हो चुकी है, जदों के सिख मना दे अंदर जोश जो है वह ठाठा मारदा है, जदों सतगुरां दी कृपा दे नाल शस्त्र विद्या विच निपुण हो के समूह सिख संगतां दे मना विच ये आत्मविश्वास बढ़ चुका है कि हुण असीं दुनिया की तगड़ी तो तगड़ी ताकत नाल भी टाकरा लैण दे समर्थ होए हाँ। सतगुरु सच्चे पातशाह ने इस जोश नूं संजम दे विच वरतण वास्ते और इस जोश की वरतों लई एक केंद्र कायम करन वास्ते श्री अकाल तख्त साहब की स्थापना की। और जिथे सतगुरु महाराज सच्चे पातशाह श्री गुरु अर्जन देव जी ने श्री हरिमंदर साहब शांत रस का महान केंद्र स्थापन करके उसके अंदर मना नूं शांति देण वाली अमृत रूप गुरबाणी के कीर्तन का प्रवाह चलाया है। संगतां हर वक्त श्री हरिमंदर साहब के अंदर शांत रस नूं माणदियां ने। उत्थे सतगुरु श्री गुरु हरगोबिंद साहब सच्चे पातशाह जी ने कोठा साहब के नेड़े जिथे बाद में श्री अकाल तख्त साहब की सिरजना की उस स्थान पर सुशोभित हो सिख संगतां दे मनां विच जोश भरन वास्ते शांत रस की रक्षा लई वीर रस की प्रपकता वास्ते सतगुरु महाराज ने ढाडी वाला का प्रचलन भी आरंभ किया। सुर सिंह के रहण वाले भाई नथामल और अब्दुल मल पहले ढाडी गुरु घर के जेड़े कि सतगुरु श्री गुरु हरगोबिंद साहिब जी की पावन पवित्र हजूरी विच बाबा बिधी चंद जी की प्रेरणा दे नाल आ के हाजिर होए सन। उन्होंने श्री गुरु हरगोबिंद साहिब की चढ़त जिस वेले तकी जदों सहली टोपी पहनण की थां सतगुरु सच्चे पातशाह ने शीस उपर सुंदर दस्तार सजाई दुमाला चलाया उपर जिगा कलगी स्थापित की मीरी और पीरी दियां दो तलवारां पहनियां तकड़ा जुस्सा मेरे मीरी पीर दे मालक सतगुरु सच्चे पातशाह जी का चंगा कद काठ चौड़ी छाती दलकदा होया मत्था खीवे नेत्र चेहरे की लाली डुल डुल पैंदी है। सतगुरु महाराज का उस वक्त का जल जलाओ वेख के मौके ते ही ढाडी नथा और अब्दुल ने सतगुरु महाराज जी की उस्तत दे विच उस वक्त वार की एक पौड़ी उचारण की सी। इस तों पहला यह दसना जरूरी होवेगा कि उन्हां समयां दे अंदर बादशाह जहांगीर की पग दे खूब चरते सन हिंदुस्तान अंदर कि जहांगीर बादशाह जो है पग बहुत खूबसूरत बनता है, बड़ी सुंदर दस्तार अपने सिर के उपर बनता है, बड़े चरते सन ते जिथे पग केवल ते केवल एक वस्त्र के रूप से शरीर में कजदी है उथे पग सिर्फ ते सिर्फ वस्त्र के रूप में नहीं रह जाती बल्कि यह अपनी अणख और आबरू की अपनी गैरत की निशानी भी बन जाती है। जहांगीर बादशाह की खूबसूरत पग जो है उसकी खूबसूरती भी लोगों के मनों में मोहती है और पग के सिद्धांत वजो उसकी बादशाहत का सिक्का भी सारे देश अंदर चलता है, हुकूमत उसके अगे झुलदियां ने। पर जब सतगुरु श्री गुरु हरगोबिंद साहिब ने सुंदर दुमाला शीस उपर सजाया और इहों अपना वीर रसी जल जलाओ कायम कर संगतां नूं बरछन बारे बख्शिश किए सन तां संगतां दे इकट्ठ विच उस वक्त नथा अब्दुल ढाडी ने श्री गुरु हरगोबिंद साहिब की उपमा दे विच वार दी पौड़ी उचारण की सी। दो तलवारी वधियां एक मीरी दी एक पीर दी एक अजमत दी एक राज दी एक राखी करे वजीर दी हिम्मत बाहा कोट गढ़ दरवाजा बलख बखीर दी नाल सपाही नील नाल मार दुस्ता करे तागीर दी पग तेरी की जहांगीर दी। हे श्री गुरु हरगोबिंद साहिब जी आप जी की पग की शोभा दे सामने जहांगीर दी विचारी पग भला की है, भाव उसकी शोभा जो है वह भी मात पै गई है फिक्की पै गई है, जहांगीर की पग जो है आप जी की पग की बराबरी नहीं कर सकती। इस तरह मीरी और पीरी का महान जो रुतबा महान फलसफा जो सतगुरु हरगोबिंद साहिब जी आप जी ने कायम किया है इस फलसफे के बराबर भला बादशाह जहांगीर की हुकूमत की ताकत कितने पहुंच सकती है। जो इज्जत जो सत्कार जो रुतबा संसार में आप जी का है जहांगीर वर्गिया का कदे नहीं हो सकता। यह समय की जालम हुकूमत को खुल्लम खुला चैलेंज सी और सतगुरु सच्चे पातशाह ने इं सूरमिया के लहू में गुरमाण वास्ते ढाडी वारा का प्रचलन भी आरंभ किया और इं मीरी और पीरी का सिद्धांत परपक करके ਜਿੱਥੇ ਸਿੱਖ ਸੰਗਤਾਂ ਨੂੰ ਸ਼ਾਂਤ ਰਸ ਦੇ ਸਮੇਂ ਦੌਰਾਨ ਇੱਕ ਰਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਔਰ ਗੁਰਬਾਣੀ ਦੇ ਕੀਰਤਨ ਨਾਲ ਜੁੜਨ ਦੀ ਪ੍ਰੇਰਣਾ ਮਹਾਰਾਜ ਹਮੇਸ਼ਾ ਕਰਦੇ ਰਹੇ। ਉੱਥੇ ਮੈਂ ਜਾਮੇ ਜੰਗ ਵਿੱਚ ਦ੍ਰਿੜਤਾ ਦੇ ਨਾਲ ਜੂਝਣ ਲਈ ਵੀਰ ਰਸ ਦੀ ਪਰਪੱਕਤਾ ਵੀ ਮਨਾਂ ਅੰਦਰ ਕੀਤੀ। ਸਤਿਗੁਰਾਂ ਦੀ ਨਿਤ ਕਿਰਿਆ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਰੋਜ਼ ਅੰਮ੍ਰਿਤ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਹਾਜ਼ਰੀ ਭਰਿਆ ਕਰਦੇ। ਤਖ਼ਤ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਮਾਨ ਹੁੰਦੇ, ਸੰਗਤ ਵਿੱਚ ਸ਼ੋਭਿਤ ਹੁੰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਔਰ ਗੁਰੂ ਘਰ ਦੇ ਰਾਗੀ ਭਾਈ ਬਾਬਕਰ ਬਾਬੀ ਦੀ ਆਸਾ ਦੀ ਵਾਰ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਂਦੇ। ਪਿਛਲੇ ਪਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਠਾ ਸਾਹਿਬ ਦੇ ਅਸਥਾਨ ਦੀਵਾਨ ਸਜਾਉਂਦੇ ਔਰ ਇਹਨਾਂ ਦੀਵਾਨਾਂ ਵਿੱਚ ਭਾਈ ਮੱਥਾ ਔਰ ਅਬਦੁੱਲ ਢਾਡੀ ਵੀਰ ਰਸੀ ਵਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਔਰ ਉਹ ਵਾਰਾਂ ਜੋ ਹਨ ਉਹਨਾਂ ਵਿੱਚ ਕੋਈ ਦੁਨਿਆਵੀ ਖਿਆਲ ਕੇਵਲ ਕਲਪਨਾ ਮਾਤਰ ਨਹੀਂ, ਕੋਈ ਆਸ਼ਕਾਨਾ ਕਿੱਸੇ ਨਹੀਂ ਜਾਂ ਹੋਰ ਕੋਈ ਦੁਨੀਆਂ ਦੇ ਵਿੱਚ ਸ਼ਿੰਗਾਰ ਰਸ ਦੀਆਂ ਕਵਿਤਾਵਾਂ ਨਹੀਂ, ਬਲਕਿ ਦੁਨੀਆਂ ਉੱਪਰ ਜਿਹੜੇ ਕੋਈ ਸੂਰਮੇ ਬਹਾਦਰ ਹੋਰ ਗੁਜ਼ਰੇ ਨੇ ਉਹਨਾਂ ਦੀਆਂ ਬਹਾਦਰੀ ਦੀਆਂ ਗਾਥਾਵਾਂ ਨੂੰ ਵਾਰਾਂ ਵਿੱਚ ਪਰੋ ਪਰੋ ਕੇ ਢਾਡੀ ਸਰਵਣ ਕਰਾਉਂਦੇ ਸਨ। ਸਤਿਗੁਰੂ ਮਹਾਰਾਜ ਦੇ ਮੀਰੀ ਔਰ ਪੀਰ ਦੇ ਸਿਧਾਂਤ ਦਾ ਹੀ ਇਹ ਨਤੀਜਾ ਸੀ। ਚਾਰ ਵਾਰ ਸ਼ਾਹਜਹਾਨ ਬਾਦਸ਼ਾਹ ਦੀਆਂ ਫੌਜਾਂ ਸਤਿਗੁਰੂ ਹਰਗੋਬਿੰਦ ਸਾਹਿਬ ਤੇ ਚੜ੍ਹ ਕੇ ਆਈਆਂ, ਪਰ ਸਿੱਖ ਸੰਗਤਾਂ ਦੇ ਜੋਸ਼ ਅੱਗੇ ਚਾਰੇ ਵਾਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਹਰ ਵਕਤ ਹਾਰ ਦਾ ਮੂੰਹ ਤੱਕਣਾ ਪਿਆ। ਸਤਿਗੁਰੂ ਦੀਆਂ ਫੌਜਾਂ ਨੇ ਗੁਰੂ ਕੇ ਓਟ ਆਸਰੇ ਔਰ ਬਲ ਸਦਕਾ ਸਦਾ ਸਦਾ ਜਿੱਤਾਂ ਹੀ ਪ੍ਰਾਪਤ ਕੀਤੀਆਂ ਔਰ ਇਸੇ ਸਿਧਾਂਤ ਦੇ ਮੁਤਾਬਕ ਹੀ ਗੁਰੂ ਕਾ ਖਾਲਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਕਤ ਵੀ ਫਾਕਿਆਂ ਔਰ ਕੜਾਕਿਆਂ ਭਰੀ ਜ਼ਿੰਦਗੀ ਦੌਰਾਨ ਵੀ ਜ਼ਾਲਮ ਹਕੂਮਤਾਂ ਨਾਲ ਜੂਝਦਾ ਆਇਆ ਹੈ। 18ਵੀਂ ਸਦੀ ਵਿੱਚ ਵੀ ਗੁਰੂ ਕੇ ਖਾਲਸੇ ਨੇ ਇਸੇ ਜਜ਼ਬੇ ਤਹਿਤ ਤੇਗਾਂ ਮਾਰੀਆਂ ਔਰ ਖਾਲਸਾ ਦਾ ਸੁਨਹਿਰੀ ਇਤਿਹਾਸ ਸਿਰਜਿਆ ਹੈ। ਅੱਜ ਵੀ ਗੁਰੂ ਕਾ ਖਾਲਸਾ ਔਰ ਮੀਰੀ ਔਰ ਪੀਰੀ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸਦਾ ਜ਼ੁਲਮ ਦੇ ਵਿਰੁੱਧ ਜੂਝਣ ਦੇ ਵਾਸਤੇ ਤਤਪਰ ਹੈ, ਆਪਣੇ ਹੱਕਾਂ ਦੀ ਰਾਖੀ ਵਾਸਤੇ ਤਤਪਰ ਹੈ ਗੁਰੂ ਕਾ ਖਾਲਸਾ। ਇਹ ਸਾਰੀ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਜਿਨ੍ਹਾਂ ਨੇ ਮੀਰੀ ਔਰ ਪੀਰੀ ਦੇ ਸਿਧਾਂਤ ਦੀ ਪਰਪੱਕਤਾ ਕਰਕੇ ਸ਼ਾਂਤ ਰਸ ਔਰ ਵੀਰ ਰਸ, ਭਗਤੀ ਔਰ ਸ਼ਕਤੀ, ਧਰਮ ਔਰ ਰਾਜਨੀਤੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਦੁਨੀਆਂ ਦੇ ਵਿੱਚ ਸੰਤ ਸਿਪਾਹੀਆਂ ਦੀ ਇਹ ਨਿਵੇਕਲੀ ਕੌਮ ਜੋ ਸੀ ਇਹ ਕਾਇਮ ਕੀਤੀ। ਉਹਨਾਂ ਸਤਿਗੁਰਾਂ ਦਾ ਇਹ ਪਾਵਨ ਸ਼ਸਤਰ ਧਾਰਨ ਦਿਵਸ ਮੀਰੀ ਪੀਰੀ ਦਿਹਾੜਾ ਆਪਾਂ ਮਨਾ ਰਹੇ ਹਾਂ। ਇਹ ਦਿਹਾੜਾ ਮਨਾਉਂਦਿਆਂ ਹੋਇਆਂ ਆਪਣੇ ਮਨਾਂ ਅੰਦਰ ਸੰਕਲਪ ਲਈਏ ਕਿ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਮੀਰੀ ਔਰ ਪੀਰੀ ਦੇ ਸਿਧਾਂਤ ਨੂੰ ਸਮਰਪਿਤ ਹੋਈਏ, ਅੰਮ੍ਰਿਤਧਾਰੀ ਹੋ ਕੇ, ਰਹਿਤ ਵਿੱਚ ਪਰਪਾਕ ਹੋ ਕੇ, ਸ਼ਸਤਰਧਾਰੀ ਹੋ ਕੇ ਆਪਾਂ ਨਾਮ ਬਾਣੀ ਵਿੱਚ ਜੁੜਦਿਆਂ ਹੋਇਆਂ ਸਦਾ ਸਦਾ ਵਾਸਤੇ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਕਰੀਏ। ਇਹੀ ਸਤਿਗੁਰਾਂ ਪ੍ਰਤੀ ਸਾਡਾ ਸੱਚਾ ਪ੍ਰੇਮ ਹੋਵੇਗਾ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਦੀ ਸਮਰਥ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।